ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾਂ। ਜੀ ਪ੍ਰਾਨ ਤਨ ਹਰ ਕੋ ਨਾਮ, ਇਹਾਂ ਉਹਾਂ ਉਨ ਸੰਗ ਕਾਮ। ਜੀ ਪ੍ਰਾਨ ਤਨ ਹਰ ਕੋ ਨਾਮ, ਇਹਾਂ ਉਹਾਂ ਉਨ ਸੰਗ ਕਾਮ। ਬਿਨ ਹਰ ਨਾਮ ਅਵਰ ਸਭ ਥੋਰਾ, ਤ੍ਰਿਪਤ ਅਘਾਵੈ ਹਰ ਦਰਸਨ ਮਨ ਮੋਰਾ। ਰਹਾਉ ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ। ਚਰਨ ਕਮਲ ਸਿਉਂ ਲਾਗੋ ਮਾਨ, ਸਤਿਗੁਰ ਤੂਠੈ ਕੀਨੋ ਦਾਨ। ਨਾਨਕ ਕੋ ਗੁਰ ਦੀਖਿਆ ਦੀਨ, ਪ੍ਰਭ ਅਬਨਾਸੀ ਘਟ ਘਟ ਚੀਨ। ਨਾਨਕ ਕੋ ਗੁਰ ਦੀਖਿਆ ਦੀਨ, ਪ੍ਰਭ ਅਬਨਾਸੀ ਘਟ ਘਟ ਚੀਨ। ਜੀ ਪ੍ਰਾਨ ਤਨ ਹਰ ਕੋ ਨਾਮ, ਇਹਾਂ ਉਹਾਂ ਉਨ ਸੰਗ ਕਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਨੇ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ। ਬਿਨ ਹਰ ਨਾਮ ਅਵਰ ਸਭ ਥੋਰਾ, ਤ੍ਰਿਪਤ ਅਗਾਵੈ ਹਰ ਦਰਸ਼ਨ ਮਨ ਮੋਰਾ। ਰਹਾਓ ਹਜ਼ੂਰ ਕਹਿੰਦੇ ਨੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਪ੍ਰੇਮੀ ਹੈ, ਜੇ ਉਸ ਨੂੰ ਨਾਮ ਪ੍ਰਾਪਤ ਹੋਵੇ ਤਾਂ ਹੀ ਉਹਦਾ ਮਨ ਤ੍ਰਿਪਤ ਹੁੰਦਾ ਹੈ, ਉਹਦਾ ਮਨ ਪ੍ਰਸੰਨ ਹੁੰਦਾ ਹੈ। ਬਿਨਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਉਹ ਹੋਰ ਸਭ ਕੁਛ ਨੂੰ ਥੋੜ੍ਹਾ ਹੀ ਸਮਝਦਾ। ਜੇ ਉਹਨੂੰ ਦੁਨੀਆਂ ਦੇ ਪਦਾਰਥ ਵੀ ਮਿਲ ਜਾਣ, ਧਨ ਦੌਲਤ ਵੀ ਮਿਲ ਜਾਵੇ, ਇੱਥੋਂ ਤੱਕ ਦੁਨੀਆਂ ਦਾ ਰਾਜ ਵੀ ਮਿਲ ਜਾਵੇ, ਜੇ ਧਰਤੀ ਸਭ ਕੰਚਨ ਕਰ ਦੀਜੈ ਬਨਾਵੈ ਅਵਰ ਨਾ ਪਾਇਆ, ਜੇ ਸਾਰੀ ਧਰਤੀ ਵੀ ਕੋਈ ਸੋਨੇ ਦੀ ਬਣਾ ਕੇ ਦੇ ਦੇਵੇ, ਤੇ ਨਾਮ ਦੇ ਪ੍ਰੇਮੀਆਂ ਨੂੰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਅਮਲੀ ਅਮਲ ਨਾ ਅੰਬੜ ਹੈ, ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣਾ ਤਿੰਨ ਪਾਵੈ ਸਭ ਕੋਈ। ਬਿਨਾਂ ਵਾਹਿਗੁਰੂ ਦੇ ਨਾਮ ਤੋਂ ਨਾਮ ਦੇ ਪ੍ਰੇਮੀਆਂ ਨੂੰ ਹੋਰ ਸਾਰਾ ਕੁਝ ਵੀ ਮਿਲ ਜਾਵੇ ਪਰ ਉਹਨਾਂ ਨੂੰ ਥੋੜ੍ਹਾ ਹੀ ਜਾਪਦਾ ਹੈ। ਤ੍ਰਿਪਤ ਅਗਾਵੈ ਹਰ ਦਰਸ਼ਨ ਮਨ ਮੋਰਾ। ਹਜ਼ੂਰ ਕਹਿੰਦੇ ਨੇ, ਮੈਨੂੰ ਵੀ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਦੁਨੀਆਂ ਦਾ ਚਾਹੇ ਰਾਜ ਭਾਗ ਸਾਰਾ ਸੁੱਖ ਵੀ ਮਿਲ ਜਾਵੇ, ਮੈਨੂੰ ਥੋੜ੍ਹਾ ਹੀ ਪ੍ਰਤੀਤ ਹੁੰਦਾ ਹੈ, ਕਿਉਂਕਿ ਮੇਰਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਹੀ ਅੰਦਰੋਂ ਵੀ ਅਤੇ ਬਾਹਰੋਂ ਵੀ ਤ੍ਰਿਪਤ ਹੋ ਸਕਦਾ ਹੈ। ਕਿਉਂਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ ਹੈ, ਪਹਿਲਾਂ ਤੇ ਉਹਦੀ ਯਾਚਨਾ ਨਾਮ ਦੇ ਲਈ ਹੁੰਦੀ ਹੈ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਤੇ ਜਦੋਂ ਨਾਮ ਪ੍ਰਾਪਤ ਹੋ ਜਾਂਦਾ ਹੈ, ਫਿਰ ਉਹਦੇ ਮਨ ਦੇ ਵਿੱਚ ਦਰਸ਼ਨਾਂ ਦੀ ਸਿੱਖ ਪੈਦਾ ਹੋ ਜਾਂਦੀ ਹੈ, ਤੇ ਫਿਰ ਉਹ ਦਰਸ਼ਨਾਂ ਲਈ ਅਰਦਾਸਾਂ ਬੇਨਤੀਆਂ ਕਰਦਾ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਉ ਕੋਲੇ ਜੀਉ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਹਜ਼ੂਰ ਇੱਥੇ ਉਸ ਨਾਮ ਅਤੇ ਦਰਸ਼ਨਾਂ ਦੇ ਅਵਲਾਖੀ ਮਹਾਂਪੁਰਖਾਂ ਦੀ ਅਵਸਥਾ ਉਚਾਰਨ ਕਰ ਰਹੇ ਹਨ। ਗੁਰਮੁਖੋ, ਮੈਨੂੰ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਸਾਰਾ ਕੁਝ ਹੀ ਥੋੜ੍ਹਾ ਜਾਪਦਾ ਹੈ। ਮੇਰਾ ਮਨ ਹੁਣ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਹੋਇਆ, ਹੁਣ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਨੂੰ ਚਾਹ ਰਿਹਾ ਹੈ, ਕਿਉਂਕਿ ਹੁਣ ਉਸ ਅਕਾਲ ਪੁਰਖ ਦੇ ਦਰਸ਼ਨਾਂ ਦੇ ਨਾਲ ਹੀ ਮੇਰਾ ਮਨ ਅੰਦਰੋਂ ਅਤੇ ਬਾਹਰੋਂ ਪੂਰਨ ਤ੍ਰਿਪਤ ਹੋ ਸਕਦਾ ਹੈ। ਇਸ ਤੋਂ ਬਿਨਾਂ ਮੇਰੇ ਮਨ ਨੂੰ ਹੋਰ ਕੋਈ ਵੀ ਤ੍ਰਿਪਤ ਕਰਨ ਵਾਲੀ ਵਸਤੂ ਨਹੀਂ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜੀ ਪ੍ਰਾਨ ਧੰਨ ਹਰਿ ਕੋ ਨਾਮ, ਇਹਾਂ ਉਹਾਂ ਉਨ ਸੰਗ ਕਾਮ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਵਿੱਚ ਫਰਮਾਉਂਦੇ ਹਨ, ਗੁਰਮੁਖੋ ਜੀ ਪ੍ਰਾਨ ਧੰਨ ਹਰਿ ਕੋ ਨਾਮ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹਨਾਂ ਦੇ ਲਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਜਿੰਦ ਜਾਨ ਹੈ, ਨਾਮ ਹੀ ਪ੍ਰਾਣ ਹੈ ਅਤੇ ਨਾਮ ਹੀ ਧਨ ਹੈ। ਅਥਵਾ ਦੂਜਾ ਇਸ ਢੰਗ ਦੇ ਨਾਲ ਵੀ ਅਰਥ ਕੀਤਾ ਹੈ, ਜੀ ਪ੍ਰਾਨ ਇੱਥੇ ਵਿਸਰਾਮ ਦੇ ਕੇ ਧੰਨ ਹਰਿ ਕੋ ਨਾਮ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪ ਧਨ ਹੈ, ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ, ਇਹ ਮੇਰੇ ਜੀ ਪ੍ਰਾਣਾਂ ਦਾ ਆਧਾਰ ਹੈ। ਇਹਾਂ ਊਹਾਂ ਓਨ ਸੰਗ ਕਾਮ, ਇਹਾਂ ਊਹਾਂ ਪ੍ਰਣਾਮੀ ਸ਼ਬਦ ਨੇ ਲੋਕ ਅਤੇ ਪਰਲੋਕ ਵਿੱਚ। ਓਨ ਸੰਗ ਕਾਮ, ਇਹ ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹਦਾ ਸਾਡੇ ਜੀ ਪ੍ਰਾਣ ਦੇ ਨਾਲ ਕੰਮ ਹੈ, ਭਾਵ ਲੋਕ ਅਤੇ ਪਰਲੋਕ ਦੇ ਵਿੱਚ ਜੀ ਪ੍ਰਾਣ ਦੇ ਕੰਮ ਆਉਣ ਵਾਲਾ ਇਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਧਨ ਹੈ।
ਬਿਨ ਹਰ ਨਾਮ ਅਵਰ ਸਭ ਥੋਰਾ, ਤ੍ਰਿਪਤ ਅਘਾਵੈ ਅਰ ਦਰਸ਼ਨ ਮਨ ਮੋਰਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਬਿਨ ਹਰ ਨਾਮ ਅਵਰ ਸਭ ਥੋਰਾ, ਸਾਨੂੰ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਚਾਹੇ ਦੁਨੀਆਂ ਦਾ ਹਰ ਸੁੱਖ ਹਰ ਪਦਾਰਥ ਵੀ ਮਿਲ ਜਾਵੇ, ਸਾਨੂੰ ਤੇ ਥੋੜ੍ਹਾ ਜਾਪਦਾ ਹੈ, ਤੁਸ਼ ਤੇ ਅਧੂਰਾ ਜਿਹਾ ਜਾਪਦਾ ਹੈ। ਹਾਂ, ਹੁਣ ਸਾਡਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਤ੍ਰਿਪਤ ਹੋਇਆ ਹੋਇਆ ਹੈ। ਹੁਣ ਇਸ ਤੋਂ ਅੱਗੇ ਮੇਰਾ ਮਨ ਉਸ ਵਾਹਿਗੁਰੂ ਦੇ ਦਰਸ਼ਨਾਂ ਲਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰ ਰਿਹਾ ਹੈ, ਕਿਉਂਕਿ ਹੁਣ ਮੇਰਾ ਮਨ ਵਾਹਿਗੁਰੂ ਦੇ ਦਰਸ਼ਨਾਂ ਦੇ ਨਾਲ ਹੀ ਅੰਦਰੋਂ ਤੇ ਬਾਹਰੋਂ ਪੂਰਨ ਤ੍ਰਿਪਤ ਹੋ ਸਕਦਾ ਹੈ।
ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੰਮ੍ਰਿਤ ਬਾਣੀ ਦੀ ਮਹਿਮਾ ਉਚਾਰਨ ਕਰਦੇ ਹਨ, ਗੁਰਮੁਖੋ ਭਗਤ ਭੰਡਾਰ ਗੁਰਬਾਣੀ ਲਾਲ। ਇਹ ਜੋ ਪਵਿੱਤਰ ਗੁਰਬਾਣੀ ਹੈ, ਇਹ ਲਾਲਾਂ ਦਾ ਖਜ਼ਾਨਾ ਹੈ ਅਤੇ ਭਗਤੀ ਦੇ ਭੰਡਾਰ ਇਹਦੇ ਵਿੱਚ ਭਰੇ ਹੋਏ ਨੇ, ਕਿਉਂਕਿ ਜਿਹੜੀ ਸਤਿਗੁਰੂ ਦੀ ਬਾਣੀ ਹੈ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ, ਇਹ ਰਤਨ ਇਸ ਗੁਰਬਾਣੀ ਦੇ ਵਿੱਚ। ਲਾਲ ਤੋਂ ਮੁਰਾਦ ਹੈ ਵਾਹਿਗੁਰੂ ਦਾ ਪ੍ਰੇਮ ਅਥਵਾ ਨਾਮ, ਅਤੇ ਭਗਤੀ ਦੇ ਭੰਡਾਰ ਇਹਦੇ ਵਿੱਚ ਭਰੇ ਹੋਏ ਨੇ, ਗਾਵਤ ਸੁਨਤ ਕਮਾਵਤ ਨਿਹਾਲ। ਜਿਹੜਾ ਗੁਰਸਿੱਖ ਇਸ ਪਵਿੱਤਰ ਬਾਣੀ ਨੂੰ ਗਾਉਂਦਾ ਹੈ, ਕੀਰਤਨ ਦੁਆਰਾ ਬਾਣੀ ਦਾ ਗਾਇਨ ਕਰਦਾ ਹੈ, ਜਾਂ ਕੋਈ ਸ਼ਰਧਾ ਭਾਵਨਾ ਪਿਆਰ ਦੇ ਨਾਲ ਬੈਠ ਕੇ ਸੁਣਦਾ ਹੈ। ਤੀਸਰੇ ਨੰਬਰ 'ਤੇ ਸਤਿਗੁਰੂ ਕਹਿੰਦੇ ਨੇ ਕਮਾਵਤ, ਫਿਰ ਉਹਦੇ ਉੱਤੇ ਅਮਲ ਵੀ ਕਰਦਾ ਹੈ, ਫਿਰ ਉਹ ਨਿਹਾਲ ਹੋ ਜਾਂਦਾ ਹੈ। ਅਸੀਂ ਗਾਵਤ ਸੁਨਤ ਦੋਨਾਂ ਚੀਜ਼ਾਂ 'ਤੇ ਖੜ੍ਹੇ ਹਾਂ, ਪਰ ਜੋ ਉਸ ਤੋਂ ਅਗਲੀ ਸਟੇਜ ਹੈ ਕਮਾਵਤ ਨਿਹਾਲ, ਕਮਾਈ ਕਰਨੀ, ਇਹਦੇ ਉੱਤੇ ਕੋਈ ਵਿਰਲਾ ਹੀ ਪਹਿਰਾ ਦਿੰਦਾ ਹੈ। ਲਓ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਸਤਿਗੁਰੂ ਦੀ ਬਾਣੀ ਹੈ, ਭਗਤੀ ਦੇ ਭੰਡਾਰ ਨੇ, ਇਹ ਹੀਰੇ ਲਾਲਾਂ ਦਾ ਅਮੋਲੋ ਖਜ਼ਾਨਾ ਹੈ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾ ਮੇਰਾ ਮਨ ਪਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵਹ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਜਿਹੜਾ ਇਸ ਬਾਣੀ ਨੂੰ ਗਾਉਂਦਾ ਹੈ, ਸੁਣਦਾ ਹੈ, ਤੇ ਅੱਗੇ ਕਮਾਈ ਕਰਦਾ, ਫਿਰ ਉਹ ਨਿਹਾਲ ਹੋ ਜਾਂਦਾ ਹੈ।
ਚਰਨ ਕਮਲ ਸਿਉ ਲਾਗੋ ਮਾਨ, ਸਤਿਗੁਰ ਤੂਠੈ ਕੀਨੋ ਦਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਹੁਣ ਸਾਡਾ ਮਨ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜਿਆ ਹੋਇਆ ਹੈ। ਇੱਥੇ ਮਾਨ ਦਾ ਅਰਥ ਮਨ ਹੀ ਹੈ। ਕਾਵਿ ਰਚਨਾ ਦੇ ਵਿੱਚ ਇਹ ਇੱਕ ਨਿਯਮ ਹੁੰਦਾ ਹੈ, ਲਗ ਤੇ ਦੀਰਘ ਹੋਤ ਹੈ, ਦੀਰਘ ਤੇ ਲਗ ਹੋਏ। ਕਾਵਿ ਰਚਨਾ ਵਿੱਚ ਕਿਤੇ ਲਘੂ ਮਾਤਰਾ ਦੀ ਥਾਂ ਦੀਰਘ ਮਾਤਰਾ, ਗੁਰੂ ਮਾਤਰਾ ਵਰਤੀ ਜਾਂਦੀ ਹੈ। ਇੱਥੇ ਮਨ ਦੀ ਥਾਂ 'ਤੇ ਮਾਨ, ਲਘੂ ਮਾਤਰਾ ਦੀ ਥਾਂ 'ਤੇ ਇਹ ਗੁਰੂ ਮਾਤਰਾ ਵਰਤੀ ਗਈ ਹੈ। ਚਰਨ ਕਮਲ ਸਿਉਂ ਲਾਗੋ ਮਾਨ, ਸਾਡਾ ਮਨ ਸਤਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜਿਆ ਹੋਇਆ ਹੈ। ਸਤਿਗੁਰ ਤੂਠਾ ਕੀਨੋ ਦਾਨ, ਕਿਉਂਕਿ ਸਤਿਗੁਰੂ ਨੇ ਪ੍ਰਸੰਨ ਹੋ ਕੇ ਸਾਨੂੰ ਇਹ ਨਾਮ ਦਾ ਦਾਨ ਕੀਤਾ ਹੈ, ਇਹ ਗੁਰਬਾਣੀ ਦਾ ਅਮੋਲ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ।
ਨਾਨਕੋ ਗੁਰ ਦੀਖਿਆ ਦੀਨ, ਪ੍ਰਭ ਅਬਨਾਸੀ ਘਟ ਘਟ ਚੀਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਨੂੰ ਤੇ ਗੁਰੂ ਨੇ ਦੀਖਿਆ ਦਿੱਤੀ ਹੈ। ਦੀਖਿਆ ਉਸ ਉਪਦੇਸ਼ ਨੂੰ ਕਹਿੰਦੇ ਨੇ ਜਿਹੜਾ ਗੁਰਸਿੱਖ ਗੁਰੂ ਦੇ ਕੋਲੋਂ ਅੰਮ੍ਰਿਤ ਛਕਣ ਵੇਲੇ ਗ੍ਰਹਿਣ ਕਰਦਾ ਹੈ, ਅਥਵਾ ਗੁਰੂ ਦੀਖਿਆ ਉਹ ਹੁੰਦੀ ਹੈ ਜੋ ਗੁਰਸਿੱਖ ਨੂੰ ਖਾਸ ਮੰਤਰ ਦਿੰਦਾ ਹੈ। ਨਾਨਕ ਗੁਰ ਦੀਖਿਆ ਦੀਨ, ਹਜ਼ੂਰ ਕਹਿੰਦੇ ਨੇ ਭਾਈ ਸਾਨੂੰ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਖਾਸ ਦੀਖਿਆ ਮੰਤਰ ਦਿੱਤਾ ਹੈ। ਪ੍ਰਭ ਅਵਨਾਸ਼ੀ ਘਟ ਘਟ ਚੀਨ, ਤੇ ਹੁਣ ਉਸ ਦੀ ਕਮਾਈ ਕਰਕੇ ਜੋ ਅਵਨਾਸ਼ੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਮੇਸ਼ਾ ਸਤ ਸਰੂਪ ਹੈ, ਅਸੀਂ ਉਹਨੂੰ ਘਟਾਂ ਘਟਾਂ ਦੇ ਵਿੱਚ ਪਛਾਣ ਲਿਆ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਤੇ ਪਹਿਲਾਂ ਤੇ ਸੁਣਦੇ ਹੀ ਸਨ ਵੀ ਉਹ ਵਾਹਿਗੁਰੂ ਘਟਾਂ ਘਟਾਂ ਵਿੱਚ ਵਸ ਰਿਹਾ ਹੈ, ਪਰ ਜਦੋਂ ਗੁਰੂ ਦੀਖਿਆ ਪ੍ਰਾਪਤ ਹੋ ਗਈ ਤੇ ਫਿਰ ਉਸ ਅਵਨਾਸ਼ੀ ਵਾਹਿਗੁਰੂ ਨੂੰ ਘਟਾਂ ਘਟਾਂ ਦੇ ਵਿੱਚ ਪਛਾਣ ਲਿਆ।
ਆਸਾ ਮਹੱਲਾ ਪੰਜਵਾਂ, ਅਨੰਦ ਬਿਨੋਦ ਭਰੇ ਪੁਰ ਤਾਰਿਆ, ਆਪਣਾ ਕਾਰਜ ਆਪ ਸਵਾਰਿਆ।
ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਗਲੇ ਸ਼ਬਦ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਤੇ ਉਹਦੀ ਸਮਰੱਥਾ ਦਾ ਵਰਣਨ ਕਰਦੇ ਹਨ। ਪੂਰ ਸਮੱਗਰੀ ਪੂਰੇ ਠਾਕੁਰ ਕੀ ਭਰਪੂਰ ਤਾਰ ਰਹੀ ਸੋਭ ਜਾਕੀ ਰਹਾਓ, ਉਸ ਪੂਰੇ ਠਾਕੁਰ ਮਾਲਕ ਦੀ ਸਮੱਗਰੀ ਵੀ ਸੰਪੂਰਨ ਹੈ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਦੋਂ ਸੰਸਾਰ ਬਣਾਇਆ ਹੈ, ਜਿੰਨੀਆਂ ਚੀਜ਼ਾਂ ਦੀ ਲੋੜ ਸੀ ਉਹ ਸਾਰੀ ਸਮੱਗਰੀ ਅਕਾਲ ਪੁਰਖ ਵਾਹਿਗੁਰੂ ਨੇ ਸੰਪੂਰਨ ਪੈਦਾ ਕੀਤੀ ਹੈ। ਕੋਈ ਵੀ ਆਦਮੀ ਇਹ ਗੱਲ ਕਹੀ ਨਹੀਂ ਕਹਿ ਸਕਦਾ ਵੀ ਆਹ ਚੀਜ਼ ਦੀ ਕੋਈ ਘਾਟ ਹੈ ਦੁਨੀਆਂ ਦੇ ਵਿੱਚ, ਸਭ ਕੁਛ ਹੈ। ਪੂਰ ਸਮੱਗਰੀ ਪੂਰੇ ਠਾਕੁਰ ਕੀ, ਉਸ ਪੂਰੇ ਠਾਕੁਰ ਮਾਲਕ ਵਾਹਿਗੁਰੂ ਦੀ ਹਰ ਤਰ੍ਹਾਂ ਇਹ ਸਮੱਗਰੀ ਪੂਰੀ ਹੈ। ਭਰਪੂਰ ਤਾਰ ਰਹੀ ਸੋਭ ਜਾਕੀ, ਹਜ਼ੂਰ ਕਹਿੰਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਸੋਭਾ ਸਭ ਥਾਵਾਂ 'ਤੇ ਭਰਪੂਰ ਪਰਿਪੂਰਨ ਹੋ ਰਹੀ ਹੈ ਅਤੇ ਨਾਲ ਤਾਰ ਰਹੀ ਇਹ ਜਿਹੜੀ ਕੁਦਰਤ ਦੀ ਕਲਾ ਹੈ ਇਹਨੂੰ ਵੀ ਉਹ ਧਾਰਨ ਕਰ ਰਹੀ ਹੈ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਤੇ ਸਾਨੂੰ ਉਹਦੇ ਨਾਲ ਜੁੜਨਾ ਚਾਹੀਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾ ਰਹੇ ਹਨ,
ਅਨਦ ਬਿਨੋਦ ਭਰੇ ਪੁਰ ਤਾਰਿਆ ਆਪਣਾ ਕਾਰਜ ਆਪ ਸਵਾਰਿਆ।
ਇਹ ਜਿਹੜਾ ਭਰੇ ਪੁਰ ਸ਼ਬਦ ਹੈ ਨਾ, ਇਹ ਭਰਪੂਰ ਸ਼ਬਦ ਤੋਂ ਭਰੇ ਪੁਰ ਕਾਵਿ ਰਚਨਾ ਦੇ ਵਿੱਚ ਇਸ ਤਰ੍ਹਾਂ ਇਹ ਬਣਿਆ ਹੈ। ਇਹ ਭਰੇ ਪੁਰ ਦਾ ਅਰਥ ਹੈ ਵੀ ਜੋ ਸਰਵ ਵਿਆਪਕ ਸਰੂਪ ਅਕਾਲ ਪੁਰਖ ਭਰਪੂਰ ਪਰਮੇਸ਼ਰ ਦਾ ਨਾਮ ਹੈ। ਅੰਧ ਮਨੋਦ ਪਰੇ ਪੁਰ ਧਾਰਿਆ, ਉਸ ਪਰਿਪੂਰਨ ਸਰੂਪ ਪਰਮਾਤਮਾ ਨੇ ਹਰ ਆਨੰਦ ਤੇ ਹਰ ਤਮਾਸ਼ਾ ਸੰਸਾਰ ਦੇ ਵਿੱਚ ਆਪ ਹੀ ਧਾਰਿਆ ਦਾ ਅਰਥ ਬਣਾਇਆ ਹੈ। ਭਾਵ ਜਿੰਨੇ ਆਨੰਦ ਨੇ, ਜਿੰਨੇ ਬਨੋਦ ਤਮਾਸ਼ੇ ਨੇ, ਸਾਰੇ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਪੈਦਾ ਕੀਤੇ ਨੇ, ਆਪਣਾ ਕਾਰਜ ਆਪ ਸਵਾਰਿਆ। ਤੇ ਜਿਹੜਾ ਉਸ ਵਾਹਿਗੁਰੂ ਦਾ ਆਪਣਾ ਕਾਰਜ ਕੀ ਸੰਸਾਰ ਰਚਨਾ, ਇਹਨੂੰ ਉਸਨੇ ਆਪ ਹੀ ਸਵਾਰਨਾ ਕੀਤਾ। ਇਹ ਪੰਜਾਂ ਤੱਤਾਂ ਤੋਂ ਵਾਹਿਗੁਰੂ ਨੇ ਸਾਰਾ ਸੰਸਾਰ ਬਣਾਇਆ ਹੈ। ਤੇ ਫਿਰ ਵੇਖ ਲਓ ਇਹਦੇ ਵਿੱਚ ਕਿਧਰੇ ਪਹਾੜ ਬਣਾ ਦਿੱਤੇ, ਕਿਧਰੇ ਸਮੁੰਦਰ ਬਣਾ ਦਿੱਤੇ, ਕਿਧਰੇ ਨਦੀਆਂ ਬਣਾ ਦਿੱਤੀਆਂ, ਕਿਧਰੇ ਕੁਝ ਕਿਧਰੇ ਕੁਝ। ਇਹ ਸੰਸਾਰ ਉਸ ਵਾਹਿਗੁਰੂ ਦਾ ਆਪਣਾ ਕਾਰਜ ਸੀ, ਉਸਨੇ ਆਪ ਹੀ ਸਵਾਰਿਆ ਹੈ। ਅਥਵਾ ਦਾ ਦੂਜਾ ਅਰਥ ਇਉਂ ਵੀ ਮਹਾਂਪੁਰਖ ਕਰਦੇ ਸਨ, ਅੰਧ ਮਨੋਦ ਭਰੇ ਪੁਰ ਧਾਰਿਆ, ਉਸ ਪਰਿਪੂਰਨ ਪਰਮਾਤਮਾ ਨੇ ਵੀ ਜਿਹੜੇ ਉਸ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਜਿਹੜੀਆਂ ਗਿਆਨ ਦੀਆਂ ਚਾਰ ਭੂਮਿਕਾ ਨੇ, ਸਤਵਾ ਪਾਦ ਅਸੰਗ ਸਖਤ ਪਦਾਰਥਾ ਭਾਵਨੀ ਤੇ ਤੁਰੀਆ, ਉਹਦਾ ਆਨੰਦ ਤੇ ਬਨੋਦ ਤਮਾਸ਼ਾ ਉਸਨੇ ਆਪ ਹੀ ਧਾਰਨ ਕੀਤਾ ਹੈ। ਭਾਵ ਉਸ ਪਰਿਪੂਰਨ ਪਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਤਿੱਥੇ ਨਾਦ ਬਨੋਦ ਕੋੜ ਆਨੰਦ ਇਹ ਸਾਰੇ ਬਖਸ਼ਿਸ਼ ਕੀਤੇ ਨੇ, ਆਪਣਾ ਕਾਰਜ ਆਪ ਸਵਾਰਿਆ। ਜਿਹੜਾ ਉਸਦਾ ਆਪਣੀ ਪ੍ਰਾਪਤੀ ਦਾ ਕਾਰਜ ਸੀ, ਉਹ ਵੀ ਉਸ ਮਾਲਕ ਨੇ ਆਪ ਹੀ ਸਵਾਰਨਾ ਕੀਤਾ ਹੈ।
ਹੋਰ ਸਮਗਰੀ ਪੂਰੇ ਠਾਕੁਰ ਕੀ ਭਰਪੁਰ ਧਾਰ ਰਹੀ ਸੋਭ ਜਾਕੀ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਪੂਰੇ ਠਾਕੁਰ ਮਾਲਕ ਦੀ ਸਮੱਗਰੀ ਵੀ ਪੂਰਨ ਹੈ, ਭਾਵ ਉਹ ਵਾਹਿਗੁਰੂ ਪਰਮੇਸ਼ਰ ਆਪ ਵੀ ਹਰ ਪੱਖ ਤੋਂ ਪੂਰਾ ਹੈ। ਤੇ ਉਹਨੇ ਜਿਤਨੇ ਵੀ ਸੰਸਾਰ ਦੇ ਵਿੱਚ ਕਿਸੇ ਵੀ ਵਸਤੂ ਦੀ ਲੋੜ ਸੀ ਉਹ ਪੈਦਾ ਕੀਤੀ ਹੈ, ਇਸ ਲਈ ਪੂਰੇ ਮਾਲਕ ਵਾਹਿਗੁਰੂ ਦੀ ਸਮੱਗਰੀ ਵੀ ਪੂਰੀ ਹੈ। ਭਰਪੁਰ ਤਾਰ ਰਹੀ ਸੋਭ ਜਾਕੀ, ਜਿਸ ਵਾਹਿਗੁਰੂ ਪਰਮੇਸ਼ਰ ਦੀ ਸੋਭਾ ਸਭ ਥਾਵਾਂ ਤੇ ਪਰਿਪੂਰਨ ਹੋ ਰਹੀ ਹੈ ਤੇ ਨਾਲੇ ਸਾਰੀ ਕੁਦਰਤ ਨੂੰ ਧਾਰਨ ਕਰ ਰਹੀ ਹੈ।
ਨਾਮ ਨਿਧਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨਾ ਕੋਏ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਉਸ ਵਾਹਿਗੁਰੂ ਦੇ ਕੋਲ ਇੱਕ ਨਾਮ ਦਾ ਖਜ਼ਾਨਾ ਹੈ, ਜਾ ਕੀ ਨਿਰਮਲ ਸੋਏ, ਜਿਹਦੀ ਬੜੀ ਪਵਿੱਤਰ ਸੋਭਾ ਹੈ, ਆਪੇ ਕਰਤਾ ਅਵਰਨਾ ਕੋਈ, ਉਸ ਨਾਮ ਦੇ ਖਜ਼ਾਨੇ ਨੂੰ ਆਪ ਹੀ ਵਾਹਿਗੁਰੂ ਪੈਦਾ ਕਰਦਾ ਹੈ ਤੇ ਆਪ ਹੀ ਅੱਗੇ ਵੰਡਦਾ ਹੈ। ਅਵਰਨਾ ਕੋਈ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਉਸ ਨਾਮ ਨੂੰ ਪੈਦਾ ਕਰਨ ਵਾਲਾ ਤੇ ਨਾਮ ਨੂੰ ਵਰਤਾਉਣ ਵਾਲਾ ਹੋਰ ਕੋਈ ਵੀ ਨਹੀਂ ਹੈ।
ਜੀ ਜੰਤ ਸਭ ਤਾ ਕੈ ਹਾਥ ਰਵ ਰਿਆ ਪ੍ਰਭ ਸਭ ਕੈ ਸਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜੀ ਜੰਤ, ਜਿਤਨੇ ਵੀ ਜੀਵ ਜੰਤ ਨੇ, ਜਦੋਂ ਜੀ ਜੰਤ ਸ਼ਬਦ ਆਪਾਂ ਬੋਲਦੇ ਹਾਂ, ਇਹਦੇ ਵਿੱਚ ਜਿੰਨੇ ਵੀ ਸੂਖਮ ਤੇ ਅਸੂਲ ਸ੍ਰਿਸ਼ਟੀ ਹੈ, ਛੋਟੇ ਵੱਡੇ ਉੱਚੇ ਨੀਵੇਂ ਜੀਵ ਸਾਰੇ ਆ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਜੀ ਜੰਤ ਸਭ ਤਾਂ ਕਹਿ ਹੱਥ, ਵੀ ਜਿਤਨੇ ਵੀ ਜੀਵ ਜੰਤ ਨੇ ਸਾਰੇ ਉਸ ਵਾਹਿਗੁਰੂ ਦੇ ਹੱਥ ਵਸ ਨੇ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਹਜ਼ੂਰ ਕਹਿੰਦੇ ਨੇ ਜਿਤਨੇ ਵੀ ਜੀਵ ਜੰਤ ਨੇ, ਵੀ ਸਭ ਦੀ ਨੱਥ ਸਭ ਦੀ ਲਗਾਮ ਉਸ ਵਾਹਿਗੁਰੂ ਦੇ ਹੱਥ ਹੈ। ਰਵ ਰਹਿਆ ਪ੍ਰਭ ਸਭ ਕੈ ਸਾਥ, ਤੇ ਉਹ ਅਕਾਲ ਪੁਰਖ ਵਾਹਿਗੁਰੂ ਸਭ ਦੇ ਸਾਥ ਸਭ ਦੇ ਨਾਲ ਪਰਿਪੂਰਨ ਹੋ ਰਿਹਾ ਹੈ।
ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਪੂਰਾ ਗੁਰੂ ਹੈ ਤੇ ਉਹਨੇ ਹਰ ਤਰ੍ਹਾਂ ਦੀ ਪੂਰੀ ਹੀ ਬਣਤ ਬਣਾਈ ਹੈ। ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਸਰੂਪ ਵੀ ਆਪ ਧਾਰਨ ਕੀਤਾ, ਉਹ ਆਪ ਵਾਹਿਗੁਰੂ ਪੂਰਾ ਗੁਰੂ ਵੀ ਹੈ, ਉਸਨੇ ਪੂਰੀ ਇਹ ਬਣਤ ਬਣਾਈ ਹੈ। ਨਾਨਕ ਭਗਤ ਮਿਲੀ ਵਡਿਆਈ। ਪਰ ਹਜ਼ੂਰ ਕਹਿੰਦੇ ਜਿਹੜੇ ਵਾਹਿਗੁਰੂ ਦੇ ਭਗਤ ਨੇ, ਜਿਹੜੇ ਪੈ ਤੇ ਪਾਉ ਵਿੱਚ ਰਹਿਣ ਵਾਲੇ ਗੁਰਸਿੱਖ ਮਾਈ ਭਾਈ ਨੇ, ਉਹਨਾਂ ਨੂੰ ਉਸ ਵਾਹਿਗੁਰੂ ਦੇ ਦਰੋਂ ਕਰੋਂ ਇਹ ਨਾਮ ਦੀ ਵਡਿਆਈ ਪ੍ਰਾਪਤ ਹੋਈ ਹੈ।
ਆਸਾ ਮਹੱਲਾ ਪੰਜਵਾਂ, ਗੁਰ ਕੈ ਸ਼ਬਦ ਬਣਾਵੋ ਇਹੋ ਮਨ, ਗੁਰ ਕਾ ਦਰਸ਼ਨ ਸੰਚੋ ਹਰ ਧਨ।
ਲੋ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਮੁਖ ਦੁਆਰਾ ਉਤਮ ਬੁੱਧੀ ਨੂੰ, ਉਤਮ ਮਤ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦੇ ਰਹੇ ਹਨ। ਉਤਮ ਮਤ ਮੇਰੇ ਹਿਰਦਾ ਤੂੰ ਆਓ, ਐ ਉਤਮ ਸ੍ਰੇਸ਼ਟ ਮਤ ਤੂੰ ਮੇਰੇ ਹਿਰਦੇ ਵਿੱਚ ਆ ਕੇ ਵਸ, ਜਿਸਦਾ ਸਦਕਾ ਧਿਆਵੋ ਗਾਵੋ ਗੁਣ ਗੋਬਿੰਦਾ। ਮੈਂ ਉਸ ਵਾਹਿਗੁਰੂ ਦਾ ਸਿਮਰਨ ਕਰਾਂ ਤੇ ਉਸ ਗੋਬਿੰਦ ਦੇ ਗੁਣਾਂ ਨੂੰ ਗਾਵਾਂ, ਕਿਉਂਕਿ ਜਿਹੜੀ ਸ੍ਰੇਸ਼ਟ ਮਤ ਹੈ ਉਹਦਾ ਸਦਕਾ ਹੀ ਸਿਮਰਨ ਤੇ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ। ਅਤ ਪ੍ਰੀਤਮ ਉਹ ਲਾਗੈ ਨਾਓ, ਤੇ ਨਾਲ ਹੀ ਮੈਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਬਹੁਤ ਪਿਆਰਾ ਲੱਗੇ, ਇਸ ਲਈ ਸ੍ਰੇਸ਼ਟ ਮਤ ਦੀ ਯਾਚਨਾ ਕੀਤੀ ਹੈ, ਉਹਨੂੰ ਸੰਬੋਧਨ ਕਰਕੇ ਆਪਣੇ ਬੁਲਾਇਆ ਹੈ, ਨਿਮੰਤਰਣ ਕੀਤਾ ਹੈ। ਹੇ ਸ੍ਰੇਸ਼ਟ ਮਤ ਤੂੰ ਮੇਰੇ ਹਿਰਦੇ ਵਿੱਚ ਆ, ਜਿਸ ਕਰਕੇ ਮੈਂ ਵਾਹਿਗੁਰੂ ਦਾ ਸਿਮਰਨ ਕਰਾਂ ਤੇ ਉਸ ਗੋਬਿੰਦ ਦੇ ਗੁਣਾਂ ਨੂੰ ਗਾਵਾਂ, ਤੇ ਮੈਨੂੰ ਵਾਹਿਗੁਰੂ ਦਾ ਨਾਮ ਬਹੁਤ ਮਿੱਠਾ ਪਿਆਰਾ ਲੱਗੇ। ਲੋ ਹੁਣ ਕਈ ਲੋਕ ਕਹਿੰਦੇ ਨੇ ਬਈ ਮਹਾਰਾਜ ਵੀ ਅਸੀਂ ਚਾਹੁੰਦੇ ਤਾਂ ਹਾਂ ਵੀ ਅੰਮ੍ਰਿਤ ਛਕ ਲਈਏ, ਗੁਰੂ ਵਾਲੇ ਬਣ ਜਾਈਏ, ਨਗੂਰੇ ਪੁਣੇ ਦੀ ਜੂਠ ਨੂੰ ਧੋ ਦੇਈਏ, ਪਰ ਕੀ ਕਰੀਏ ਮਨ ਨਹੀਂ ਬਣਦਾ। ਇਹ ਆਮ ਬਹੁਤਿਆਂ ਦੀ ਇਹੀ ਇੱਕ ਸ਼ਿਕਾਇਤ ਹੁੰਦੀ ਹੈ। ਆ ਜਿੰਨੇ ਵੀ ਆਮ ਗੁਰੂ ਘਰ ਦੇ ਵਿੱਚ ਸੇਵਕ ਨੇ ਤੇ ਜਾਂ ਸਰੋਤੇ ਨੇ, ਜਗਿਆਸੂ ਆਉਂਦੇ ਹਨ, ਉਹਨਾਂ ਦੀ ਇਹੀ ਇੱਕ ਸ਼ਿਕਾਇਤ ਹੁੰਦੀ ਹੈ ਬਈ ਜੀ ਤਾਂ ਕਰਦਾ ਅੰਮ੍ਰਿਤ ਛਕੀ, ਪਰ ਮਨ ਨਹੀਂ ਹਾਲੇ ਬਣਿਆ, ਅਸੀਂ ਮਨ ਬਣਾਉਣੇ ਹਾਂ, ਪਰ ਮਨ ਕਿਵੇਂ ਬਣ ਸਕਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਗੁਰ ਕੈ ਸ਼ਬਦ ਬਨਾਵਹੁ ਇਹੋ ਮਨ। ਐ ਗੁਰਸਿੱਖੋ, ਇਹ ਮਨ ਆਪਣੇ ਆਪ ਨਹੀਂ ਬਣਦਾ, ਇਹ ਮਨ ਆਪਣੇ ਆਪ ਨਹੀਂ ਗੁਰਸਿੱਖੀ ਦਾ ਧਾਰਨੀ ਹੋ ਸਕਦਾ, ਇਸ ਲਈ ਗੁਰੂ ਕੇ ਸ਼ਬਦ ਦੁਆਰਾ ਤੁਸੀਂ ਆਪਣੇ ਮਨ ਨੂੰ ਬਣਾਓ, ਭਾਵ ਆਪਣੇ ਮਨ ਨੂੰ ਗੁਰਸਿੱਖੀ ਧਾਰਨ ਕਰਨ ਵਾਸਤੇ, ਸਿੱਖੀ ਕਮਾਉਣ ਵਾਸਤੇ, ਭਗਤੀ ਕਰਨ ਵਾਸਤੇ, ਸੇਵਾ ਸਿਮਰਨ ਦੀ ਕਾਲ ਕਾਲਣ ਵਾਸਤੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਮਨ ਨੂੰ ਤਿਆਰ ਕਰੋ। ਗੁਰੂ ਕਾ ਦਰਸ਼ਨ ਸੰਚੋ ਹਰ ਤਨ, ਤੇ ਨਾਲ ਇਸ ਕੰਮ ਲਈ ਗੁਰੂ ਕਾ ਹਰ ਵੇਲੇ ਦਰਸ਼ਨ ਵੀ ਕਰੋ, ਰੋਜ਼ਾਨਾ ਗੁਰੂ ਦੇ ਆ ਕੇ ਦਰਸ਼ਨ ਕਰੋ ਤੇ ਗੁਰਬਾਣੀ ਸੁਣੋ, ਕਥਾ ਵਿਚਾਰ ਸੁਣੋ, ਤੇ ਸੰਚੋ ਹਰ ਧਨ, ਤੇ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ ਜੋ ਲੋਕ ਤੇ ਪ੍ਰਲੋਕ ਵਿੱਚ ਨਾਲ ਨਿਭਣ ਵਾਲਾ ਹੈ, ਉਸ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਵੀ ਜਮ੍ਹਾਂ ਕਰੋ।
ਉਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਹੋਏ ਲਾਗੈ ਨਾਉ ਰਹਾਓ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਤੁਹਾਡੇ ਆਪਣੇ ਕੋਲੋਂ ਕੁਛ ਨਹੀਂ ਹੁੰਦਾ ਤੇ ਫਿਰ ਜਿਹੜੀ ਸ੍ਰੇਸ਼ਟ ਮਤ ਹੈ ਉਹਨੂੰ ਆਖੋ, ਐ ਸ੍ਰੇਸ਼ਟ ਮਤ ਐ ਸ੍ਰੇਸ਼ਟ ਬੁੱਧੀ ਤੂੰ ਮੇਰੇ ਹਿਰਦੇ ਵਿੱਚ ਆ ਕੇ ਵਸ, ਜਿਸਦਾ ਸਦਕਾ ਮੈਂ ਉਸ ਵਾਹਿਗੁਰੂ ਦਾ ਸਿਮਰਨ ਕਰਾਂ, ਗੋਬਿੰਦ ਦੇ ਗੁਣ ਗਾਵਾਂ, ਤੇ ਉਸ ਵਾਹਿਗੁਰੂ ਦਾ ਨਾਮ ਬਹੁਤ ਮਿੱਠਾ ਪਿਆਰਾ ਮੈਨੂੰ ਲੱਗੇ, ਇਸ ਲਈ ਇਹ ਸ੍ਰੇਸ਼ਟ ਮਤ ਨੂੰ ਤੁਸੀਂ ਆਵਾਹਨ ਕਰੋ।
ਤ੍ਰਿਪਤ ਅਘਾਮਨ ਸਾਚੈ ਨਾਏ, ਹੜਸੜ ਮਜਨ ਸੰਤ ਧੂਰਾਏ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਸਾਡਾ ਮਨ ਕਦੀ ਵੀ ਰਾਜਦਾ ਨਹੀਂ ਹੈ। ਤ੍ਰਿਪਤ ਅਘਾਵਨ ਸਾਚੈ ਨਾਏ, ਪਰ ਸੱਚੇ ਨਾਮ ਦੇ ਨਾਲ ਇਹ ਸਾਡਾ ਤਨ ਵੀ ਤੇ ਮਨ ਵੀ ਇਹ ਤ੍ਰਿਪਤ ਹੁੰਦਾ ਹੈ, ਸੰਤੁਸ਼ਟ ਹੁੰਦਾ ਹੈ। 68 ਮੱਜਣ ਸੰਤ ਤੂ ਰਾਏ, ਜਿਹੜੀ ਸੰਤਾਂ ਦੀ ਚਰਨ ਤੂੜੀ ਹੈ ਅਥਵਾ ਸ਼ਾਨ ਸਰੂਪ ਸਤਿਗੁਰੂ ਦੇ ਚਰਨਾਂ ਦੀ ਸ਼ਰਧਾ ਰੂਪ ਤੂੜੀ ਹੈ, ਜੇ ਕਿਸੇ ਨੂੰ ਉਹ ਮਿਲ ਜਾਵੇ। 68 ਮੱਜਣ ਮਾਨੋ 68 ਤੀਰਥਾਂ ਦੇ ਪੁਰਬੀ ਇਸ਼ਨਾਨ ਦਾ ਫਲ ਪ੍ਰਾਪਤ ਹੋ ਗਿਆ।
ਸਭ ਮਹਿ ਜਾਨੋ ਕਰਤਾ ਏਕ, ਸਾਧ ਸੰਗਤ ਮਿਲ ਬੁੱਧ ਵਿਵੇਕ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਧ ਸੰਗਤ ਦੇ ਨਾਲ ਮਿਲ ਕੇ ਸਾਨੂੰ ਵਿਵੇਕ ਵਾਲੀ ਬੁੱਧੀ ਪ੍ਰਾਪਤ ਹੋਈ ਹੈ। ਸਭ ਮੈਂ ਜਾਨੂ ਕਰਤਾ ਏਕ, ਹੁਣ ਮੈਂ ਸਾਰਿਆਂ ਦੇ ਵਿੱਚ ਹੀ ਉਸ ਇੱਕ ਕਰਤਾ ਪੁਰਖ ਵਾਹਿਗੁਰੂ ਨੂੰ ਜਾਣਦਾ ਹਾਂ। ਇਹਦਾ ਮਤਲਬ ਇਹ ਹੈ, ਜਦੋਂ ਸਾਧ ਸੰਗਤ ਦੇ ਵਿੱਚ ਮਿਲ ਕੇ ਗੁਰੂ ਦੀ ਕਿਰਪਾ ਨਾਲ ਵਿਵੇਕ ਜੀਵ ਈਸ਼ ਦੀ ਏਕਤਾ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਤੇ ਫਿਰ ਸਾਰਿਆਂ ਦੇ ਵਿੱਚ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਵਿਆਪਕ ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ। ਭਾਵ ਜਦੋਂ ਸਾਧ ਸੰਗਤ ਦੇ ਨਾਲ ਮਿਲ ਕੇ ਵਿਵੇਕ ਵਾਲੀ ਬੁੱਧੀ ਪ੍ਰਾਪਤ ਹੋ ਗਈ, ਤੇ ਫਿਰ ਮੈਂ ਸਾਰਿਆਂ ਦੇ ਵਿੱਚ ਹੀ ਹੁਣ ਉਸ ਇੱਕ ਕਰਤਾ ਪੁਰਖ ਨੂੰ ਜਾਣਦਾ ਹਾਂ।
ਦਾਸ ਸਗਲ ਕਾ ਛੋੜ ਅਭਿਮਾਨ, ਨਾਨਕੋ ਗੁਰ ਦੀਨੋ ਦਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਪੰਕਤੀ ਦਾ ਵੀ ਅਨਵੇਂ ਕਰਕੇ ਅਰਥ ਲੱਗੇਗਾ, ਨਾਨਕੋ ਗੁਰ ਕੀਨੋ ਦੀਨੋ ਦਾਨ, ਵੀ ਸਾਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਦਾ, ਗਿਆਨ ਦਾ, ਭਗਤੀ ਦਾ ਦਾਨ ਬਖਸ਼ਿਸ਼ ਕੀਤਾ ਹੈ। ਦਾਸ ਸਗਲ ਕਾ ਛੋੜ ਅਵਮਾਨ, ਇਸੇ ਲਈ ਮੈਂ ਹੰਕਾਰ ਛੱਡ ਕੇ ਦਾਸ ਸਗਲ ਕਾ ਸਭ ਦਾ ਦਾਸ ਬਣ ਗਿਆ ਹਾਂ, ਸਭ ਦੇ ਚਰਨਾਂ ਦੀ ਧੂੜ ਬਣ ਗਿਆ ਹਾਂ।
ਆਸਾ ਮਹੱਲਾ ਪੰਜਵਾਂ, ਬੁੱਧ ਪ੍ਰਗਾਸ ਭਈ ਮਤ ਪੂਰੀ, ਤਾਤੇ ਬਿਨਸੀ ਦੁਰਮਤ ਦੂਰੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਗੁਰਮਤ ਨੂੰ ਧਾਰਨ ਕਰਕੇ ਮਨੁੱਖ ਨੂੰ ਕੀ ਲਾਭ ਹੁੰਦੇ ਨੇ, ਉਹਦੇ ਬਾਰੇ ਚਾਨਣਾ ਪਾਉਂਦੇ ਹਨ। ਐਸੀ ਗੁਰਮਤ ਪਾਈ ਅਲੇ, ਬੂੜਤ ਕੋਰ ਅੰਧਕੂਪ ਮਹਿ ਨਿਕਸਿਓ ਮੇਰੇ ਭਾਈ ਰੇ। ਰਹਾਓ ਹਜ਼ੂਰ ਕਹਿੰਦੇ, ਅਸੀਂ ਐਸੀ ਗੁਰੂ ਦੀ ਮਤ ਨੂੰ ਪਾਈ ਲਈ ਦਾ ਅਰਥ ਪ੍ਰਾਪਤ ਕੀਤਾ ਹੈ, ਜਿਸ ਦਾ ਸਦਕਾ ਬੂੜਤ ਕੋਰ ਅੰਧਕੂਪ ਮੈਂ, ਅਸੀਂ ਮੋਹ ਰੂਪੀ ਬੜੇ ਭਿਆਨਕ ਅੰਨੇ ਖੂਹ ਦੇ ਵਿੱਚ ਡੁੱਬ ਰਹੇ ਸਾਂ। ਨਿਕਸੋ ਮੇਰੇ ਭਾਈ ਰਹੇ ਭਾਈ, ਅਸੀਂ ਹੁਣ ਬਾਹਰ ਨਿਕਲ ਗਏ ਹਾਂ। ਭਾਵ ਗੁਰੂ ਦੀ ਮਤ ਨੂੰ ਧਾਰਨ ਕਰਕੇ ਅਸੀਂ ਗੁਰੂ ਸ਼ਬਦ ਦਾ ਪੱਲਾ, ਨਾਮ ਦਾ ਪੱਲਾ ਪਕੜ ਕੇ ਇਸ ਮੋਹ ਰੂਪੀ ਅੰਨੇ ਤੇ ਭਿਆਨਕ ਖੂਹ ਦੇ ਵਿੱਚੋਂ ਬਾਹਰ ਨਿਕਲ ਗਏ ਹਾਂ। ਇਹ ਐਸੀ ਗੁਰਮਤ ਨੂੰ ਧਾਰਨ ਕਰਕੇ ਸਾਨੂੰ ਲਾਭ ਪ੍ਰਾਪਤ ਹੋਇਆ ਹੈ। ਲਓ ਹਜ਼ੂਰ ਕਹਿੰਦੇ ਨੇ, ਬੁੱਧ ਪ੍ਰਗਾਸ ਪਈ ਮਤ ਪੂਰੀ, ਵੀ ਹੁਣ ਬੁੱਧ ਪ੍ਰਗਾਸ ਪਈ, ਜਦੋਂ ਆਤੋਂ ਵਿਛੈਣੀ ਬੁੱਧੀ ਪ੍ਰਗਟ ਹੋ ਗਈ, ਤੇ ਮਤ ਪੂਰੀ ਜਿਹੜੀ ਅਧੂਰੀ ਮਤ ਵੀ ਸਾਡੀ ਪੂਰੀ ਹੋ ਗਈ, ਭਾਵ ਜਿੰਨੀਆਂ ਵੀ ਕਮੀਆਂ ਸਨ ਉਹ ਸਾਰੀਆਂ ਦੂਰ ਹੋ ਗਈਆਂ। ਤਾਂ ਤੇ ਬਿਨਸੀ ਦੁਰਮਤ ਦੂਰੀ, ਜਦੋਂ ਆਤੋਂ ਵਿਛੈਣੀ ਬੁੱਧੀ ਪ੍ਰਗਟ ਹੋ ਗਈ, ਤੇ ਫਿਰ ਗੁਰੂ ਪੂਰੇ ਗੁਰੂ ਦੀ ਪੂਰੀ ਮਤ ਸਾਨੂੰ ਪ੍ਰਾਪਤ ਹੋ ਗਈ, ਤੇ ਉਸ ਨੂੰ ਧਾਰਨ ਕਰਕੇ ਜਿਹੜੀ ਖੋਟੀ ਮਤ ਸੀ, ਤਾਂ ਤੇ ਬਿਨਸੀ ਦੁਰਮਤ ਦੂਰ, ਜਿਹੜੀ ਖੋਟੀ ਮਤ ਹੈ ਵੀ ਉਹ ਨਾਸ ਹੋ ਕੇ ਦੂਰ ਚਲੀ ਗਈ ਹੈ, ਹੁਣ ਸਾਡੇ ਨੇੜੇ ਹੀ ਨਹੀਂ ਆ ਸਕਦੀ।
ਐਸੀ ਗੁਰਮਤ ਪਾਈ ਅਲੇ, ਬੂੜਤ ਕੋਰ ਅੰਧਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਅਸੀਂ ਐਸੀ ਗੁਰੂ ਦੀ ਮਤ ਨੂੰ ਪ੍ਰਾਪਤ ਕੀਤਾ ਹੈ, ਜਿਸ ਦਾ ਸਦਕਾ ਅਸੀਂ ਅੰਨੇ ਖੂਹ ਇਸ ਸੰਸਾਰ ਦੇ ਵਿੱਚ, ਜੋ ਬੜਾ ਭਿਆਨਕ ਤੇ ਅੰਨਾ ਖੂਹ ਸੀ, ਇਹਦੇ ਵਿੱਚ ਡਿੱਗ ਪਏ ਸਾਂ, ਡੁੱਬ ਰਹੇ ਸਾਂ। ਨਿਕਸੋ ਮੇਰੇ ਭਾਈ ਰਹੇ ਭਾਈ, ਹੁਣ ਅਸੀਂ ਇਹਦੇ ਵਿੱਚੋਂ ਬਾਹਰ ਨਿਕਲ ਗਏ ਹਾਂ। ਇਹ ਜਿਹੜਾ ਸੰਸਾਰ ਦਾ ਮੋਹ ਹੈ ਨਾ, ਇਹ ਬੜਾ ਭਿਆਨਕ ਅੰਨਾ ਖੂਹ ਹੈ, ਜਿਸ ਦੇ ਵਿੱਚ ਇੱਕ ਵਾਰੀ ਆਦਮੀ ਡਿੱਗ ਪਵੇ ਫਿਰ ਨਿਕਲ ਨਹੀਂ ਸਕਦਾ। ਪਰ ਹਜ਼ੂਰ ਕਹਿੰਦੇ ਨੇ, ਉਸ ਵਾਹਿਗੁਰੂ ਨੇ ਕਿਰਪਾ ਕੀਤੀ, ਅਸੀਂ ਐਸੀ ਗੁਰੂ ਦੀ ਮਤ ਨੂੰ ਪ੍ਰਾਪਤ ਕੀਤਾ ਹੈ, ਇਸ ਮੋਹ ਰੂਪੀ ਭਿਆਨਕ ਅੰਨੇ ਖੂਹ ਦੇ ਵਿੱਚ ਅਸੀਂ ਡੁੱਬ ਰਹੇ ਸਾਂ, ਤੇ ਉਸ ਗੁਰੂ ਦੀ ਮਤ ਨੂੰ ਧਾਰਨ ਕਰਕੇ ਐ ਮੇਰੇ ਭਰਾਵੋ ਅਸੀਂ ਬਾਹਰ ਨਿਕਲ ਗਏ ਹਾਂ।
ਮਹਾ ਅਗਾਹ ਅਗਨ ਕਾ ਸਾਗਰ, ਗੁਰ ਬੋਹਿਤ ਤਾਰੇ ਨਤ ਨਾਗਰ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫੇਰ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਮਹਾ ਅਗਾਹ ਅਗਨ ਕਾ ਸਾਗਰ, ਇਹ ਜਿਹੜਾ ਸੰਸਾਰ ਹੈ ਇਹ ਬਹੁਤ ਡੂੰਘਾ ਅੱਗ ਦਾ ਸਮੁੰਦਰ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸੰਸਾਰ ਨੂੰ ਅੱਗ ਦਾ ਸਮੁੰਦਰ ਲਿਖਿਆ। ਤਿਤ ਸਰ ਵਰੜੈ ਅਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਖ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖੈ ਤੈ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਸੰਸਾਰ ਅੱਗ ਦਾ ਸਾਗਰ ਹੈ। ਗੁਰ ਬੋਹੇ ਤਾਰੇ ਰਤਨਾਗਰ, ਤੇ ਭਾਈ ਗੁਰੂ ਮਹਾਰਾਜ ਰਤਨਾਗਰ ਰਤਨਾਂ ਦੀ ਖਾਣ ਨੇ, ਗੁਰ ਸਾਗਰ ਰਤਨੀ ਪਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਤੇ ਸਤਿਗੁਰੂ ਮਹਾਰਾਜ ਰਤਨਾਂ ਦੇ ਸਾਗਰ ਨੇ, ਤੇ ਬੋਹਿਤ ਤਾਰੇ ਵੀ ਉਹ ਨਾਮ ਦੇ ਜਹਾਜ਼ ਤੇ ਚੜਾ ਕੇ ਇਸ ਅਗਨ ਸਾਗਰ ਤੋਂ ਪਾਰ ਕਰ ਦਿੰਦੇ ਹਨ।
ਦੁਤਰ ਅੰਧ ਬਿਖਮ ਇਹ ਮਾਇਆ, ਗੁਰਪੁਰੈ ਪ੍ਰਗਟ ਮਾਰਗ ਦਿਖਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਉਚਾਰਨ ਕਰਦੇ ਨੇ। ਦੁੱਤਰ ਅੰਧ ਬਿਖਮ ਇਹ ਮਾਇਆ, ਇਹ ਜਿਹੜੀ ਮਾਇਆ ਰੂਪੀ ਨਦੀ ਸੀ ਦੁੱਤਰ, ਇਹਨੂੰ ਤਰਨਾ ਵੀ ਬੜਾ ਔਖਾ ਸੀ ਤੇ ਬੜੀ ਇੰਨੀ ਹਨੇਰੀ ਨਦੀ ਸੀ। ਤੇ ਬਿਖਮ ਜਿਸ ਤੋਂ ਤਰਨਾ ਬਹੁਤ ਮੁਸ਼ਕਲ ਜਾਪਦਾ ਸੀ, ਇਹ ਜਿਹੜੀ ਮਾਇਆ ਰੂਪੀ ਨਦੀ ਸੀ ਤੇ ਗੁਰਪੂਰਾ ਪ੍ਰਗਟ ਮਾਰਗ ਦਿਖਾਇਆ। ਹੁਣ ਪੂਰੇ ਗੁਰੂ ਨੇ ਕਿਰਪਾ ਕੀਤੀ, ਇਹ ਜਿਹੜੀ ਮਾਇਆ ਰੂਪੀ ਨਦੀ ਤੋਂ ਪਾਰ ਹੋਣ ਦੇ ਲਈ ਵੀ ਜਿਹੜਾ ਅਸਲੀ ਜਿਹੜਾ ਭਗਤੀ ਦਾ ਮਾਰਗ ਸੀ, ਨਾਮ ਦਾ ਮਾਰਗ ਸੀ, ਪ੍ਰਗਟ ਕਰਕੇ ਦਿਖਾ ਦਿੱਤਾ ਤੇ ਆਖਿਆ, ਗੁਰਸਿੱਖਾ ਤੂੰ ਨਾਮ ਦਾ ਪੱਲਾ ਨਹੀਂ ਛੱਡਣਾ, ਇਹ ਭਗਤੀ ਦੀ ਬੇੜੀ ਨੂੰ ਪਕੜ ਲੈਣਾ ਤੇ ਨਾਮ ਦਾ ਪੱਲਾ ਨਹੀਂ ਛੱਡਣਾ, ਬਸ ਇਹਦੇ ਨਾਲ ਹੀ ਤੂੰ ਇਸ ਮਾਇਆ ਦੀ ਨਦੀ ਤੋਂ ਪਾਰ ਹੋ ਜਾਵੇਂਗਾ।
ਜਾਪ ਤਾਪ ਖਚ ਉਕਤ ਨ ਮੋਰੀ, ਗੁਰੂ ਨਾਨਕ ਸਰਣਾਗਤ ਤੋਰੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਸਾਡੀ ਤਾਂ ਬੇਨਤੀ ਹੈ ਜਾਪ ਤਾਪ ਖਚ ਉਕਤ ਨ ਮੋਰੀ, ਵੀ ਹੇ ਵਾਹਿਗੁਰੂ ਹੇ ਸਤਿਗੁਰੂ, ਨਾ ਤੇ ਮੇਰੇ ਵਿੱਚ ਕੋਈ ਜਪ ਹੈ ਨਾ ਤਪ ਹੈ, ਨਾ ਹੀ ਕੋਈ ਉਕਤ ਦਾ ਅਰਥ ਹੈ ਵੀ ਉਕਤੀ ਜੁਗਤੀ ਦਾ ਕੋਈ ਮੇਰੇ ਵਿੱਚ ਬਲ ਹੈ, ਭਾਵ ਮੈਨੂੰ ਕੋਈ ਚਤਰਾਈ ਤੇ ਉਕਤੀ ਜੁਗਤੀ ਵੀ ਨਹੀਂ ਆਉਂਦੀ। ਗੁਰੂ ਨਾਨਕ ਸਰਣਾਗਤ ਤੋਰੀ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਸਤਿਗੁਰੂ ਮੈਂ ਹੁਣ ਤੇਰੀ ਸ਼ਰਨ ਦੇ ਵਿੱਚ ਆ ਕੇ ਪਿਆ ਹਾਂ, ਬਸ ਹੁਣ ਤੂੰ ਸ਼ਰਨ ਪਏ ਦੀ ਲਾਜ ਰੱਖ ਲੈ, ਇਹੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ।
ਆਸਾ ਮਹੱਲਾ ਪੰਜਵਾਂ ਤੇ ਪਦੇ ਦੋ, ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲੈ ਜਾਤਾ।
ਹੁਣ ਅੱਗੇ ਆਸਾ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹ ਤੇ ਪਦੇ ਤਿੰਨ ਪਦਿਆਂ ਵਾਲੇ ਤਿੰਨ ਤਿੰਨ ਪੌੜੀਆਂ ਵਾਲੇ ਦੋ ਸ਼ਬਦ ਉਚਾਰਨ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਰਸ ਦੀ ਮਹਾਨਤਾ ਪ੍ਰਗਟਾ ਰਹੇ ਨੇ। ਉਸ ਦੇ ਮੁਕਾਬਲੇ ਤੇ ਜਿਹੜੇ ਹੋਰ ਕੋਈ ਰਸ ਨੇ, ਕੋਈ ਹੋਰ ਅਮਲ ਨੇ, ਹੋਰ ਨਸ਼ੇ ਨੇ, ਉਹਨਾਂ ਦਾ ਸਤਿਗੁਰੂ ਮਹਾਰਾਜ ਖੰਡਨ ਵੀ ਕਰ ਰਹੇ ਹਨ। ਹਰ ਰਸ ਪੀਵੈ ਅਲਮਸਤ ਮਤਵਾਰਾ, ਆਨ ਰਸਾ ਸਭ ਹੋਛੇ ਰੇ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ ਬਈ ਸਾਡਾ ਇਹ ਮਨ, ਅਲਮਸ ਦਾ ਅਰਥ ਹੈ ਪੂਰਨ ਮਸਤ ਹੋ ਕੇ ਹਰ ਰਸ ਪੀਵੈ ਤੇ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਰਿਹਾ ਹੈ। ਹਰ ਰਸ ਪੀਵੈ ਅਲਮਸਤ ਮਤਵਾਰਾ, ਵੀ ਅਲਮਸ ਦਾ ਅਰਥ ਵੀ ਪੂਰਨ ਮਸਤ ਹੋ ਕੇ ਤੇ ਇਹ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਰਿਹਾ ਹੈ ਤੇ ਪੀ ਪੀ ਕੇ ਮਤਵਾਲਾ, ਇਹ ਹੋਰ ਅੱਗੇ ਮਤਵਾਲਾ ਹੋ ਰਿਹਾ ਹੈ, ਭਾਵ ਵਾਹਿਗੁਰੂ ਦੇ ਨਾਮ ਰਸ ਨੂੰ ਰਜ ਰਜ ਕੇ ਪੀ ਰਿਹਾ ਹੈ ਤੇ ਪੀ ਪੀ ਕੇ ਸਰੂਰ ਦੇ ਵਿੱਚ ਮਤਵਾਲਾ ਹੋ ਰਿਹਾ ਹੈ। ਆਨ ਰਸਾ ਸਭ ਹੋਛੇ ਰੇ, ਇਸ ਨਾਮ ਰਸ ਦੇ ਮੁਕਾਬਲੇ ਤੇ ਜਿੰਨੇ ਹੋਰ ਰਸ ਨੇ, ਨਸ਼ਿਆਂ ਦੇ ਵਿਸ਼ਿਆਂ ਦੇ ਰਸ ਨੇ, ਹੇ ਭਾਈ ਉਹ ਸਾਰੇ ਦੇ ਸਾਰੇ ਹੋਛੇ ਨੇ, ਤੁਛ ਨੇ, ਨਿਰਾਸ ਨੇ, ਔਰ ਉਹਨਾਂ ਦੇ ਵਿੱਚ ਉਹ ਨਾਮ ਵਰਗਾ ਅਮਲ ਤੇ ਸਵਾਦ ਨਹੀਂ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ।